ਸਾਖੀ ਛੇਵੀਂ ਸ੍ਰੀ ਦਾਤੂ ਜੀ ਗੋਇੰਦਵਾਲ ਵਿੱਚ ਗੁਰੂ ਕੇ ਦੀਵਾਨ ਸਜਦੇ ਹਨ, ਲੰਗਰ ਚੱਲਦਾ ਹੈ, ਦੂਰ ਦੂਰ ਤੋਂ ਲੋਕ ਆ ਕੇ ਕਿਰਤਾਰਥ ਹੋ ਕੇ ਜਾਂਦੇ ਹਨ। ਕਵੀ ਸੰਤੋਖ ਸਿੰਘ ਜੀ ਇਉਂ ਲਿਖਦੇ ਹਨ, ਇਸ ਪ੍ਰਕਾਰ ਗੁਰੂ ਕੋ ਜਸ ਫੈਲਾ, ਸੁਣ ਸੁਣ ਆਏ ਦਰਸ ਹਿਤ ਗੈਲਾ, ਲੋਕ ਅਨੇਕ ਕਾਮਨਾ ਧਾਰੈ, ਸਭ ਪਾਵਤ ਜਬ ਰੂਪ ਨਿਹਾਰੈ, ਗ੍ਰਾਮ ਪੁਰਨ ਕੇ ਲੋਕ ਕਨੇਰੇ, ਆਪਤ ਦਰਸੈ ਭਾਗ ਵਡੇਰੇ, ਲਗੇ ਦੀਵਾਨ ਮਹਾਨ ਮਹੰਸ਼, ਸੰਗਤ ਨਿਤ ਪ੍ਰਤ ਆਏ ਵਿਸ਼ੇਸ਼, ਉੱਤਮ ਬ੍ਰੰਦ ਉਪਾਇਨ ਲਗਾਵੈ, ਅੰਗੀਕਾਰ ਨਾ ਹੋਏ ਹਟਾਵੈ, ਜੇ ਤਕ ਦੇਗ ਬਿਖੈ ਲਗ ਜਾਏ, ਗ੍ਰਹਿਣ ਕਰੇ ਸੋ ਨਰਗਨ ਖਾਏ, ਲੰਗਰ ਚੱਲੈ ਅਤੋਟ ਵਿਸਾਲਾ, ਹੋਵਨ ਲਗੈ ਪ੍ਰਾਤ ਹੀ ਕਾਲਾ, ਜਬੈ ਦਯੋਸ ਆਵੈ ਮਧਿਆਨ, ਤਬ ਸਤਿਗੁਰ ਪਹੁੰਚੈ ਹਿਤ ਖਾਨ, ਅਚਹਿ ਉਗਰਾ ਹੋਏ ਅਲੂਨਾ, ਸੋ ਵੀ ਤਨਕ ਉਦਰ ਰਹੇ ਊਨਾ, ਸੰਗਤ ਕਟਰਸ ਕਾ ਖਾਏ ਅਹਾਰਾ, ਮਦਰ ਤੁਰਸ਼ ਜੇ ਅਨਕ ਪ੍ਰਕਾਰਾ, ਤਬ ਤੇ ਸੰਗਤ ਵਰਤਤ ਰਹੈ, ਆਨ ਅਚਹਿ ਭੋਜਨ ਜੋ ਚਹੈ, ਨਹ ਕਿਸਹੁ ਹਟ ਕਾਰਨ ਹੋਏ, ਦੇਸ਼ ਵਿਦੇਸ਼ੀ ਲਹੈ ਸਭ ਕੋਏ, ਜਹ ਕੈ ਸੁਜਸ ਵਿਸਾਲ ਪ੍ਰਕਾਸ਼ਾ, ਸਿੱਖਿਆ ਨ ਮਨ ਮੈਂ ਹੇਤ ਹੁਲਾਸਾ। ਇਸ ਪ੍ਰਕਾਰ ਗੁਰਦੁਆਰੇ ਤੋਂ ਸਤਨਾਮ ਦਾ ਪ੍ਰਚਾਰ ਹੋ ਰਿਹਾ ਸੀ ਤੇ ਜਗਤ ਦਾ ਉਧਾਰ ਹੋ ਰਿਹਾ ਸੀ। ਖਡੂਰ ਵਿੱਚ ਸ੍ਰੀ ਦਾਸੂ ਜੀ ਤਾਂ ਹੁਣ ਤਜਰਬਾ ਕਰਕੇ ਚੁੱਪ ਚਾਪ ਬੈਠੇ ਸਨ, ਪਰ ਦਾਤੂ ਜੀ ਨੂੰ ਸਵਾਰਥੀ ਮਿੱਤਰ ਚੁੱਕਦੇ ਰਹਿੰਦੇ ਸਨ। ਇਸ ਲਈ ਦਾਸੂ ਜੀ ਦੇ ਤਜਰਬੇ ਮਗਰੋਂ ਦਾਤੂ ਜੀ ਨੇ ਆਸਣ ਜਮਾ ਕੇ ਬੈਠਣਾ ਤੇ ਪ੍ਰਾਣਾਯਮ ਕਰਨਾ ਸਿੱਖਿਆ, ਜਿਸ ਨਾਲ ਉਹਨਾਂ ਨੇ ਸਮਝਿਆ ਕਿ ਕਰਾਮਾਤੀ ਸ਼ਕਤੀ ਜਾਂ ਸਿੱਧੀ ਪ੍ਰਾਪਤ ਹੋ ਜਾਏਗੀ ਤੇ ਵਰ ਸਰਾਪ ਦੇ ਸਕਾਂਗੇ। ਸਿੱਧ ਆਸਣ ਇੱਕ ਪ੍ਰਸਿੱਧ ਯੋਗਿਕ ਆਸਣ ਦਾ ਨਾਮ ਹੈ, ਜਾਂ ਸਿੱਧਾਂ ਦੇ ਆਸਣ ਦੀ ਵੀ ਮੁਰਾਦ ਹੋ ਸਕਦੀ ਹੈ। ਇਹ ਉਹ ਆਦਰਸ਼ ਹਨ, ਹੱਠ ਯੋਗੀਆਂ ਵਾਲਾ ਆਦਰਸ਼। ਇਹ ਉਹ ਆਦਰਸ਼ ਹੱਠ ਯੋਗੀਆਂ ਵਾਲਾ ਸੀ ਜਿਸ ਨੂੰ ਗੁਰੂ ਨਾਨਕ ਦੇਵ ਜੀ ਨਾ ਪਸੰਦ ਕਰਦੇ ਤੇ ਉਹਨਾਂ ਨੂੰ ਮੁਕਤ ਮਾਰਗ ਦਾ ਉਪਦੇਸ਼ ਦਿਆ ਕਰਦੇ ਸੀ। ਯੋਗ ਦਰਸ਼ਨ ਵਿੱਚ ਸਿੱਧੀਆਂ ਦੀ ਪ੍ਰਾਪਤੀ ਲਈ ਤੀਸਰਾ ਧਿਆ ਸਾਰਾ ਦਿੱਤਾ ਹੈ। ਮੁਕਤੀ ਮਾਰਗ ਲਈ ਯੋਗ ਵੀ ਰਿਧੀਆਂ ਸਿੱਧੀਆਂ ਦਾ ਤਿਆਗ ਦੱਸਦਾ ਹੈ ਤੇ ਚੌਥੇ ਵਿੱਚ ਕੇਵਲ ਮੁਕਤੀ ਦੀ ਪ੍ਰਾਪਤੀ ਦਾ ਮਾਰਗ ਸਿਖਲਾਉਂਦਾ ਹੈ। ਪਰ ਪ੍ਰਭੂ ਦੀ ਮਾਇਆ ਐਸੀ ਹੈ ਕਿ ਮੁਕਤ ਮਾਰਗ ਵੱਲੋਂ ਅਟਕਾਰੇ ਪਾ ਪਾ ਕੇ ਆਪਣੀ ਲੁਭਾਏਮਾਨਤਾ ਵਿੱਚ ਕਿਵੇਂ ਨਾ ਕਿਵੇਂ ਅਟਕਾ ਲੈਂਦੀ ਹੈ, ਜਿਨ੍ਹਾਂ ਵਿੱਚੋਂ ਸਿੱਧੀਆਂ ਦੀ ਪ੍ਰਾਪਤੀ ਵੀ ਇੱਕ ਹੈ। ਕੁਛ ਇਉਂ ਦੀ ਗੱਲ ਜਾਪਦੀ ਹੈ ਕਿ ਕਰਮਕਾਂਡੀ ਤੇ ਵਰਣ ਆਸ਼ਰਮੀ ਲੋਕ ਵੀ ਖੁਣਸ ਕੇ ਘਰ ਵਿੱਚੋਂ ਦੁਫੇਟੇ ਪਵਾਉਂਦੇ ਸੀ। ਸੋ ਇੱਕ ਦਿਨ ਸ੍ਰੀ ਦਾਤੂ ਜੀ ਗੋਇੰਦਵਾਲ ਪਹੁੰਚੇ। ਸੰਝਾ ਸਮੇਂ ਦਾ ਦੀਵਾਨ ਸਜ ਰਿਹਾ ਸੀ। ਸ੍ਰੀ ਗੁਰੂ ਜੀ ਸਮਾਧੀ ਸਥਿਤ ਗੱਦੀ ਤੇ ਬਿਰਾਜ ਰਹੇ ਸਨ, ਰਬਾਬੀ ਕੀਰਤਨ ਕਰ ਰਹੇ ਸਨ, ਸੰਗਤ ਮਗਨ ਬੈਠੀ, ਕੋਈ ਗੁਰੂ ਕੇ ਧਿਆਨ ਵਿੱਚ ਜੁੜ ਰਿਹਾ ਸੀ, ਕੋਈ ਸਿਮਰਨ ਦੁਆਰਾ ਲਿਵ ਵਿੱਚ ਸੀ, ਕੋਈ ਵਿਚਾਰ ਵਿੱਚ ਅਨਾਤਮ ਤੋਂ ਆਤਮਾ ਵਿੱਚ ਟਿਕ ਰਿਹਾ ਸੀ, ਕੋਈ ਸ਼ਬਦ ਰਸ ਵਿੱਚ ਲੀਨ ਸੀ। ਇਤਨਾ ਬੜਾ ਸਮਾਜ ਤੇ ਰੰਗ ਦੇਖ ਕੇ ਸ਼ਾਂਤੀ ਪ੍ਰਭਾਵ ਪੈਣ ਦੀ ਥਾਂ ਅਗਨ ਭੜਕ ਉੱਠੀ, ਜਿਵੇਂ ਅਣਬੁੱਝ ਕਲੀ ਦੇ ਠੰਡੇ ਵੱਟੇ ਉੱਤੇ ਠੰਡੇ ਪਾਣੀ ਦੇ ਪੈਣ ਨਾਲ ਅੰਦਰਲੀ ਛੁਪੀ ਤਪਤ ਭੜਕ ਉੱਠਦੀ ਹੈ। ਮਾਇਆ ਨੇ ਪ੍ਰੇਰਿਆ ਕਿ ਇਸ ਦਰਬਾਰ ਦੇ ਵਿਚਕਾਰ ਗੱਦੀ ਉੱਤੇ ਮੈਂ ਚਾਹੀਦਾ ਸੀ। ਈਰਖਾ ਨੇ ਕ੍ਰੋਧ ਚਾੜ ਦਿੱਤਾ ਤੇ ਬੇਵਿਚਾਰੀ ਛਾ ਦਿੱਤੀ। ਦਾਤੂ ਜੀ ਅੱਗੇ ਵਧੇ ਤੇ ਸਤਿਗੁਰ ਜੀ ਨੂੰ ਇੱਕ ਲੱਤ ਕੱਢ ਮਾਰੀ, ਆਪ ਆਸਣ ਤੋਂ ਡਿੱਗ ਪਏ। ਅਚਾਨਕ ਦੀ ਸੱਟ ਪੈਣ ਕਰਕੇ ਸਰੀਰ ਵਿੱਚ ਕੰਬਣੀ ਜਿਹੀ ਆਈ, ਪਰ ਗੁਰੂ ਜੀ ਨੇ ਝੱਟ ਆਪਾ ਸੰਭਾਲਿਆ ਤੇ ਤੱਕੇ ਡਿੱਠਾ ਕਿ ਗੁਰੂ ਸੁੱਤ ਖੜਾ ਹੈ ਤੇ ਕੁਛ ਗੁੱਸੇ ਦੇ ਵਾਕ ਕਹਿ ਰਿਹਾ ਹੈ। ਲੱਤ ਇਸੇ ਨੇ ਮਾਰੀ ਹੈ। ਦਾਤੂ ਹੁਣ ਸਿੰਘਾਸਨ ਤੇ ਬਹਿ ਗਿਆ। ਆਪ ਨੇ ਸ੍ਰੀ ਦਾਤੂ ਜੀ ਦੇ ਚਰਨ ਫੜ ਲਏ ਤੇ ਕੁੱਟਣ ਲੱਗ ਪਏ। ਫਿਰ ਬੋਲੇ, ਆਪ ਦੇ ਚਰਨਾਂ ਨੂੰ ਮਾਰਨ ਨਾਲ ਸੱਟ ਲੱਗੀ ਹੋਵੇਗੀ। ਬੁੱਢੇ ਦੇ ਹੱਡ ਕਰੜੇ ਹੁੰਦੇ ਹਨ। ਆਪ ਮੇਰੇ ਗੁਰਦੇਵ ਦੇ ਸਪੁੱਤਰ ਹੋ, ਖੇਦ ਹੋਇਆ ਹੋਵੇਗਾ ਲੱਤ ਮਾਰਨ ਦੀ ਖੇਚਲ ਦਾ। ਆਗਿਆ ਕਰੋ, ਕਿਉਂ ਗੁੱਸੇ ਹੋ ਤੇ ਆਪ ਕੀ ਚਾਹੁੰਦੇ ਹੋ? ਮਿੱਠੇ ਵਾਕਾਂ ਦਾ ਮਿਰਦੁਲ ਚਰਨ ਚਾਪਣ ਦੀ ਸੇਵਾ ਦਾ ਅਸਰ ਠੰਡ ਵਾਲਾ ਨਾ ਹੋਇਆ। ਦਾਤੂ ਜੀ ਸਮਝੇ ਕਿ ਡਰ ਗਏ ਹਨ ਤੇ ਮਿੰਨਤਾਂ ਕਰਦੇ ਹਨ। ਸਾਰੇ ਕਮਜ਼ੋਰ ਦਿਲ ਪਾਉ ਮਾਰ ਕੇ ਸਮਝਿਆ ਕਰਦੇ ਹਨ ਕਿ ਅਸੀਂ ਠੀਕ ਠਾਕ ਕਰ ਰਹੇ ਹਾਂ। ਸੋ ਇਹ ਸਮਝ ਕੇ ਕਿ ਡਰ ਗਏ ਹਨ, ਦਾਤੂ ਜੀ ਹੋਰ ਕੜਕ ਕੇ ਬੋਲੇ, ਗੱਦੀ ਦਾ ਮਾਲਕ ਮੈਂ, ਸੰਗਤਾਂ ਦਾ ਮਾਲਕ ਮੈਂ, ਤੂੰ ਕੌਣ ਹੈ ਗੁਰੂ ਬਣਨ ਵਾਲਾ ਤੇ ਕੁਜਾਤਾਂ ਇਕੱਠੀਆਂ ਕਰਨ ਵਾਲਾ? ਤੂੰ ਦਾਸ, ਸਾਨੂੰ ਤੇਰੀ ਹੋਰ ਸੇਵਾ ਦੀ ਲੋੜ ਨਹੀਂ। ਬਸ ਇਹੋ ਆਗਿਆ ਹੈ ਕਿ ਇੱਥੋਂ ਹੁਕਮ ਹੈ ਕਿ ਇੱਥੋਂ ਚਲੇ ਜਾਓ। ਮਾਲਕ ਆ ਗਏ ਹਨ, ਸੇਵਕ ਦਾ ਕੋਈ ਕੰਮ ਨਹੀਂ ਹੈ ਹੁਣ ਇੱਥੇ ਬੈਠਣ ਦਾ, ਚਲੋ ਜਾਓ। ਇਹ ਵਾਕ ਸੁਣ ਕੇ ਸ੍ਰੀ ਗੁਰੂ ਜੀ ਠੰਡੀ ਰੁਮਕ ਦੀ ਸਮੀਰ ਵਾਂਗੂ ਚਾਲੇ ਪਾ ਗਏ। ਦਾਤੂ ਜੀ ਪੈਰ ਲਮਕਦੇ ਸਿੰਘਾਸਨ ਤੇ ਬੈਠੇ ਚੁਫੇਰਾ ਤੱਕਦਾ ਰਹੇ। ਹੁਣ ਸੂਰਜ ਡੁੱਬ ਚੁੱਕਾ ਸੀ, ਹਨੇਰਾ ਆ ਰਿਹਾ ਸੀ। ਸੰਗਤ ਪਹਿਲੋਂ ਤਾਂ ਚੁੱਪ ਚਾਪ ਬੈਠੀ ਗੁਰੂ ਜੀ ਦੀ ਅਤਿਅੰਤ ਨਿਮਰਤਾ ਨੂੰ ਤੱਕਦੀ ਰਹੀ। ਕੋਈ ਡਰਦਾ ਮਾਰਿਆ ਕੁਸਕਿਆ ਨਾ ਕਿ ਮਤਾ ਧੀਰਜ ਦੀ ਅਵਧੀ ਗੁਰੂ ਜੀ ਸਾਡੇ ਤੇ ਖਫਾ ਹੋਣ। ਜੋ ਅਸਾਂ ਖਿਮਾ ਧਾਰੀ ਸੀ ਤੇ ਤੁਸਾਂ ਅਖਿਮਾ ਕਿਉਂ ਧਾਰੀ? ਹੁਣ ਜਦ ਗੁਰੂ ਜੀ ਚਲੇ ਗਏ ਤਾਂ ਸਿੱਖ ਸੰਗਤਾਂ ਇੱਕ ਇੱਕ ਦੋ ਦੋ ਕਰਕੇ ਉੱਠ ਗਈਆਂ। ਰਬਾਬੀ ਪਹਿਲੋਂ ਹੀ ਉੱਠ ਗਏ ਸਨ। ਅੰਤ ਦੀਵਾਨ ਵਿੱਚ ਸਿੰਘਾਸਨ ਪਰ ਦਾਤੂ ਜੀ ਤੇ ਉਦਾਲੇ ਚਾਰ ਪੰਜ ਨਾਲ ਆਏ। ਖੋਟੇ ਮੰਤਰ ਪੜਾਉਣ ਤੇ ਚੁੱਕਾਂ ਦੇਣ ਵਾਲੇ ਹੀ ਰਹਿ ਗਏ। ਕੁਛ ਦੇਰ ਬਾਅਦ ਇਹਨਾਂ ਨੇ ਰਾਤ ਖਾਣ ਪੀਣ ਤੇ ਸੌਣ ਦਾ ਪ੍ਰਬੰਧ ਕੀਤਾ। ਸਵੇਰੇ ਇਹਨਾਂ ਨੇ ਦੀਵਾਨ ਲਗਾਇਆ ਪਰ ਕੋਈ ਸਿੱਖ ਨਾ ਆਇਆ। ਖਡੂਰ ਦੇ ਨਾਲ ਆਏ ਇੱਕ ਦੋ ਡੂਮਾ ਨੇ ਕੁਛ ਸ਼ਬਦ ਪੜ੍ਹੇ ਪਰ ਸੁਣਨ ਵਾਲੇ ਦਾਤੂ ਜੀ ਤੇ ਉਹਨਾਂ ਦੇ ਪ੍ਰੇਰਕ ਸੰਗੀਆਂ ਤੋਂ ਸਿਵਾ ਕੋਈ ਨੇੜੇ ਨਾ ਫੜਕਿਆ। ਦਿਨ ਚੜ੍ਹਦਿਆਂ ਤਾਈ ਸਾਰੇ ਨਗਰ ਵਿੱਚ ਖਬਰ ਤੁੰਮ ਗਈ ਕਿ ਗੁਰੂ ਸਾਹਿਬ ਅਲੋਪ ਹੋ ਗਏ ਹਨ। ਫਿਰ ਤਾਂ ਸਿੱਖ ਜੋ ਬਾਹਰੋਂ ਆਏ ਸਨ ਗੋਂਦਵਾਲ ਤੋਂ ਵਿਦਾ ਹੋ ਗਏ, ਕੋਈ ਢੂੰਡ ਭਾਲ ਕਰਨ ਤੇ ਕੋਈ ਘਰਾਂ ਨੂੰ। ਲਾੜੇ ਦੇ ਲੋਪ ਹੋਣ ਨਾਲ ਜੰਝ ਲੋਪ ਹੋ ਗਈ। ਜਿਸ ਜੰਝ ਵਿੱਚ ਦਾਤੂ ਜੀ ਲਾੜਾ ਬਣਨ ਆਏ ਸਨ ਉਹ ਨਹੀਂ ਰਹੀ ਤਾਂ ਲਾੜਾ ਬਣਨ ਦੀ ਹਵਸ ਵਾਲੇ ਦਾਤੂ ਜੀ ਇਕੱਲੇ ਖੜੇ ਬੇਸੱਦੇ ਤੇ ਬੇਲੋੜੇ ਪ੍ਰਾਹੁਣੇ ਵਾਂਗੂ ਹਰਿਆਨ ਰਹਿ ਗਏ। ਇਉਂ ਆਪਣੇ ਜ਼ੋਰ ਨਾਲ ਪ੍ਰਾਪਤ ਕੀਤੇ ਪਦ ਨੂੰ ਪਦਵੀ ਪ੍ਰਭਾਵ ਤੋਂ ਖਾਲੀ ਦੇਖ ਕੇ ਅੰਤ ਇੱਕ ਦਿਨ ਜੋ ਕੁਛ ਗੁਰੂ ਕੇ ਘਰ ਕਾ ਦੀਵਾਨ ਦਾ ਲੰਗਰ ਦਾ ਹੱਥ ਲੱਗਾ ਖੱਚਰਾਂ ਤੇ ਲੱਦ ਕੇ ਆਪ ਜੀ ਖਡੂਰ ਨੂੰ ਟੁਰ ਪਏ। ਗੁਰੂ ਕੀ ਘੋੜੀ ਲੈਣ ਦਾ ਵੀ ਯਤਨ ਕੀਤਾ ਪਰ ਉਸਨੇ ਸੀਖ ਪਾ ਹੋ ਕੇ ਕਿਸੇ ਨੂੰ ਆਪਣੇ ਤੇ ਸਵਾਰ ਨਾ ਹੋਣ ਦਿੱਤਾ। ਦਾਤੂ ਜੀ ਨੇ ਹਾਰ ਵਰਗੀ ਜਿੱਤ ਲਈ ਪਰ ਜਿੱਤ ਗਲੇ ਦਾ ਹਾਰ ਹੋ ਗਈ। ਗੁਰੂ ਜੀ ਤਾਂ ਲੋਪ ਕਰ ਦਿੱਤੇ ਪਰ ਆਪ ਗੁਰੂ ਨਾ ਬਣ ਸਕੇ। ਸੰਤਾਂ ਦੀ ਸੂਗ ਗੁਰਮੁਖਾਂ ਦੀ ਕਿਰਣਾ ਪੱਲੇ ਪਈ। ਉਹਨਾਂ ਦੇ ਸਾਥੀ ਤੇ ਉਹ ਗੁਰਿਆਈ ਨੂੰ ਮਾਇਕ ਪ੍ਰਾਪਤੀ ਸਮਝਦੇ ਸਨ। ਸੋ ਲੰਗਰ ਦਾ ਸਮਾਨ, ਗੁਰੂ ਜੀ ਦੇ ਘਰ ਦਾ ਵਲੇਵਾ, ਦੀਵਾਨ ਦਾ ਸਮਾਨ ਆਦਿ ਲੈ ਕੇ ਇੱਕ ਦਿਨ ਸੰਝਾਂ ਤੋਂ ਪਹਿਲੋਂ ਟੁਰ ਪਏ। ਇਹ ਗੱਲ ਕਿ ਦਾਤੂ ਨੇ ਗੁਰੂ ਕਾ ਮਾਲ ਅਸਬਾਬ ਧਨ ਦੌਲਤ ਬਹੁਤ ਲੁੱਟਿਆ ਹੈ ਤੇ ਲੈ ਕੇ ਖਡੂਰ ਜਾ ਰਿਹਾ ਹੈ, ਇਰਦ ਗਿਰਦ ਦੇ ਗੁੰਡੇ ਧਾੜਵੀਆਂ ਆਦਿਕਾਂ ਵਿੱਚ ਪਹੁੰਚ ਗਈ। ਆ ਉਹਨਾਂ ਨੇ ਅੱਧ ਵਿਚਾਲੇ ਰਾਹ ਰੋਕਿਆ ਤੇ ਸਾਰਾ ਕੁਛ ਖੋਹ ਲਿਆ। ਇਸ ਵੇਲੇ ਜੋ ਘੋਲ ਘਮੱਟਾ ਹੋਇਆ, ਦਾਤੂ ਜੀ ਦੇ ਪੈਰ ਤੇ ਡਾਢੀ ਸੱਟ ਲੱਗੀ ਜਿਸ ਨੇ ਅੱਤ ਦਾ ਦੁਖੀ ਕਰ ਦਿੱਤਾ। ਇੱਕ ਭਰਾ ਨੇ ਸਿਰ ਵਿੱਚ ਖਫਕਾਨ ਦਾ ਦੁੱਖ ਝੱਲਿਆ ਸੀ ਜੋ ਉਹਨਾਂ ਨੇ ਮਾਤਾ ਜੀ ਦੀ ਸੰਮਤੀ ਨਾਲ ਭੁੱਲ ਬਖਸ਼ਾ ਕੇ ਦੂਰ ਕਰ ਲਿਆ ਸੀ। ਦੂਏ ਨੇ ਪੈਰ ਤੇ ਸੱਟ ਖਾਧੀ, ਗੁਰਿਆਈ ਤਾਂ ਪੱਲੇ ਨਾ ਪਈ ਪਰ ਪੀੜ ਸਹੇੜ ਲਈ ਪਰ ਪੈਰ ਤੇ ਪੀੜ ਸਹੇੜ ਲਈ मिठा करके खाया, मिठा करके कौड़ा खाया, तिन कौड़े तन रोग जमाया। मिठा करके कौड़ा खाया, तिन कौड़े तन रोग जमाया। वाहे गुरु जी का खालसा, वाहे गुरु जी की फतेह। साखी सतवी गुरु लादोरे। सतसंग दी चहल पहल वाला गोइंदवाल चुप चाप हो गया। हार विच विजयी सतगुरु जी तां उस रात विदा हो गए सन। जित विच हार लैके दो चार दिन स्वाद चख के दातू जी भी विदा हो गए। गोइंदवाल विच घर घर शोक है, परिवार विच दिल पीड़ा है। ढूंढ लई दूर नेड़े दूर नेड़े साख संबंधी गए हन। सिखां विच महान वियोग ते बिरह है। कई जो उस वेले दीवान विच सन हुण सिर धुंदे हन कि साडा फर्ज सी कि उस वेले सतगुरु जी नूं लत मारने वाले नूं भोएं पटकदे ते कीती दा स्वाद चखा दिंदे। ओह जाणे जे गुरु जी गुस्से हुंदे तां झल लैंदे, श्राप दिंदे तां सह लैंदे, पर गुरु हथक ना सहारदे ते गुरु ना लोप कर बैठदे। कई नेड़े नेड़े भाला कर मुड़े सन, हुण सारे इकट्ठे हो के विचारां कर रहे हन। कई समझदे हन कि अंतर ध्यान हो गए हन, कई समझदे हन कि दूर किसे देश चले गए हन। कई सोचा मगरों अंत यह निश्चय ठहरी कि भाई बुढ़े पास चलीए, उस नूं वर है कि तैथों कदे ओले नहीं होवांगा। इउं विचार के कुछ सज्जण गए। भाई बुढ़ा संगत नूं बड़े अदब नाल मिलिया, सारी वार्ता दर्द नाल सुनी, फिर गुरु प्रेम विच निमग्न हो गया। फिर नैण खोले ते कहा, चलो भाई गोइंदवाल चलीए। इउं आख के टुर पए ते गोइंदवाल पहुंच के सब कुछ तकिया ते सारे वेरवे सुने। श्री बुढ़ा जी करामात दसनी नहीं चाहुंदे, गुरु रजा लोप होने दी है, उस विच दखल नहीं देना चाहुंदे। संगत प्रेम विच बेबल है, उस दा दुख भी सहार नहीं सकदे। सब विचारां विचार के भाई बुढ़ा जी ने व्यौंत कीती, जिस घोड़ी ने गुरु बिना किसे नूं अपने उपर असवार नहीं होण दिता, ए घोड़ी अपने अग्यात ज्ञान विच जानदी है कि गुरु किथे है। घोड़ी गुरु के मन नाल इक स्वर है, ए रास ते इशारे नहीं, ए गुरु के मनो संकल्प नाल गुरु जी नूं मंजिल ले जांदी रही है। ए है जो गुरु द्वारे लै जाएगी, एहो है मेरी जाचे गुरु जी नूं जिथे छोड़ आई है। सो अरदासा सोध के घोड़ी नूं नुहा तुआ जीन पा शिंगार सवार के रासा हन्ने नाल ढिल्लियां बन के खुला छड़ दिता। घोड़ी एक पासे टुर पई, मगर ढुंडाऊ संगत शब्द गायन करदी टुर पई। घोड़ी टुरी गई, अंत इह संगत नूं बासर के लै आई। उत्थे पिंडों बाहर ही एक मकान दे कोल वार अपड़ के खड़ो गई। जे एक दो कदम अगे जावे ते फिर उत्थे ही आ खड़ोवे। संगत उत्थे इधर उधर तके, कोई निशान सतगुरु जी दा दृष्टि ना पवे। हुण भाई बुढ़ा जी ने उस मकान दी बाहरली वलगण दी परिक्रमा कीती ते एक दर लब्भा जो बंद सी। उस दर ते महीन अखरां विच लिखिया होया सी, जे कोई इत्थे आ के ए दर खोलेगा ਉਹ ਸਾਡਾ ਸਿੱਖ ਨਹੀਂ ਹੋਵੇਗਾ, ਅਸੀਂ ਉਸ ਦੇ ਗੁਰੂ ਨਹੀਂ ਰਹਾਂਗੇ। ਸੰਗਤ ਆਸ਼ਾ ਵਿੱਚ ਉਮਗਦੀ ਇਹ ਪੜ੍ਹ ਕੇ ਨਿਰਾਸ਼ ਹੋ ਖੜੋਤੀ। ਇਤਨਾ ਯਤਨ ਕਰਕੇ ਜੇ ਗੁਰੂ ਲੱਭਾ ਤਾਂ ਭਾਗ ਜਾਗੇ, ਪਰ ਦਰਸ਼ਨ ਦੀ ਦਾਤ ਮਨੇ ਹੈ। ਆਹੋ ਸਾਡੇ ਕਲਯੁਗੀ ਜੀਵਾਂ ਦੇ ਭਾਗ, ਭਾਈ ਬੁੱਢਾ ਦੱਸ ਹੁਣ ਸਾਡੇ ਜੀਵਨ ਦਾ ਕੀ ਹੱਜ ਹੈ, ਜਿਸ ਨਾਲ ਸਤਿਗੁਰੂ ਇੰਨਾ ਉਦਾਸ ਹੈ कि दर्शन दात ही मने हो गई है। तां बुढ़े ने संगत दी तीबर प्रेमय दिशा वेख के कहा, भाई सज्जनो निराश ना होवो, हुण बिरह विचों गुरु के लाड विच आओ। गुरु माता पिता जो होया ਮਾਪੇ ਬਖਸ਼ਿੰਦ ਹੁੰਦੇ ਹਨ। ਗੁਰੂ ਕੀ ਆਗਿਆ ਦਰਵਾਜ਼ਾ ਖੋਲ੍ਹਣ ਜਾਂ ਭੰਨਣ ਦੀ ਨਹੀਂ, ਪਰ ਇਹ ਆਗਿਆ ਤਾਂ ਨਹੀਂ ਲਿਖੀ ਕਿ ਕਿਸੇ ਹੋਰ ਥਾਵੇਂ ਕੰਧ ਵਿੱਚ ਸੰਨ ਵੀ ਕੋਈ ਲਾ ਆ ਲਾ ਹੋਵੇ, ਪਰ ਇਹ ਆਗਿਆ ਤਾਂ ਨਹੀਂ ਲਿਖੀ ਕਿ ਹੋਰ ਕਿਸੇ ਥਾਵੇਂ ਕੰਧ ਵਿੱਚ ਸੰਨ ਵੀ ਕੋਈ ਲਾ ਲਾਵੇ। ਗੁਰੂ ਕੀ ਆਗਿਆ ਦਰਵਾਜ਼ਾ ਖੋਲ੍ਹਣ ਜਾਂ ਭੰਨਣ ਦੀ ਨਹੀਂ, ਪਰ ਇਹ ਆਗਿਆ ਤਾਂ ਨਹੀਂ ਲਿਖੀ ਕਿ ਹੋਰ ਕਿਸੇ ਥਾਵੇਂ ਕੰਧ ਵਿੱਚ ਸੰਨ ਵੀ ਕੋਈ ਨਾ ਲਾਵੇ। ਮਨ ਨਾਲ ਸਰੀਰ ਨਾਲ ਸੰਨਾ ਮਾਰਦੇ ਹੀ ਰਹੀਦਾ। ਗੁਰੂ ਦਰਸ਼ਨਾਂ ਲਈ ਸੰਨ ਲਾ ਲਈਏ ਤਾਂ ਕੀ ਹੋਇਆ, ਤੁਸੀਂ ਖੜੇ ਰਹੋ, ਸੰਨ ਮੈਂ ਲਾਸਾਂ। ਸੋ ਜਾਓ, ਲੋਕ ਪ੍ਰਲੋਕ ਦੇ ਧਨ ਦੀ ਯਾਤਰਾ ਕਰੀਏ। ਇਸ ਤਰ੍ਹਾਂ ਸਤਿਗੁਰ ਦੀ ਅੱਖਰੀ ਆਗਿਆ ਭੰਗ ਵੀ ਨਾ ਹੋ ਸੀ ਤੇ ਕਾਰਜ ਵੀ ਹੋ ਜਾ ਸੀ। ਸਦਾ ਬਖਸ਼ਿੰਦ ਦਾਤਾ ਜੀ, ਆਸ ਹੈ ਖਫੇ ਨਹੀਂ ਹੋਣਗੇ, ਜੇ ਹੋਣਗੇ ਤਾਂ ਚਰਨੀ ਪੈ ਕੇ ਖਿਮਾ ਮੰਗਾਂਗੇ। ਸਤਿਬਖਸ਼ਿੰਦ ਗੁਰੂ ਦਾ ਬਿਰਧ ਹੈ ਅਤੇ ਬਖਸ਼ੇਗਾ। ਜੇ ਗੁਰੂ ਨੇ ਨਾ ਬਖਸ਼ਿਆ ਤਾਂ ਮੈਂ ਸੰਗਤ ਦੇ ਸੁੱਖ ਤੋਂ ਸਦਕੇ ਡਰ ਪਿਆ ਰਹਾਂਗਾ। ਇਹ ਵਿਉਂਤ ਕਰਕੇ ਸੰਦੇਵਾ ਮੰਗਵਾ ਕੇ ਪੂਰਬ ਦੇ ਪਾਸੇ ਬਾਬੇ ਨੇ ਸੰਨ ਲਾ ਦਿੱਤੀ। ਬੜੇ ਮਲਕੜੇ ਇੱਕ ਇੱਕ ਕਰਕੇ ਹਰ ਇੱਟ ਖਿੱਚੀ, ਕੋਈ ਹੱਥ ਪਰ ਚੌੜਾ ਤੇ ਡੇਢ ਹੱਥ ਲੰਮਾ। ਜਦ ਪਾੜ ਬਣ ਗਿਆ ਤਾਂ ਸਿੱਖੀ ਦੇ ਰਾਖੇ ਗੁਰਮੁਖ ਭਾਈ ਬੁੱਢਾ ਜੀ ਲਿਫ ਕੇ ਅੰਦਰ ਲੰਘੇ ਤੇ ਪ੍ਰਣਾਮ ਕਰਦੇ ਰੂੰ ਦੇ ਗੋੜੇ ਵਾਂਗੂ ਟਿਕ ਗਏ। ਕੀ ਦੇਖਦੇ ਹਨ ਕਿ ਸਤਿਗੁਰ ਜੀ ਅਗਾਧ ਸਮਾਧੀ ਵਿੱਚ ਲੀਨ ਹੋਏ ਵਿਰਾਜ ਰਹੇ ਹਨ। ਚੁਫੇਰੇ ਸ਼ਾਂਤ ਸ਼ਾਂਤ ਪ੍ਰਭਾਵ ਛਾ ਰਿਹਾ ਹੈ। ਨਿਮੇ ਨਿਮੇ ਚਾਨਣੇ ਵਿੱਚ ਆਤਮ ਪ੍ਰਭਾ ਦਿਪਤ ਹੈ। ਟਿਕਾਓ ਦਾ ਐਸਾ ਅਸਰ ਸੀ ਕਿ ਬਿਰਧ ਜੀ ਦੇ ਆਪਣੇ ਨੈਣ ਵੀ ਜੁੜ ਗਏ ਤੇ ਲੀਨਤਾ ਮੱਲੋ ਮੱਲੀ ਸੁਰਤ ਨੂੰ ਕੁੱਟਣ ਲੱਗ ਪਈ। ਕੋਈ ਕੱਚੀ ਘੜੀ ਇਸ ਰੰਗ ਰਹਿ ਕੇ ਫਿਰ ਉਪਕਾਰ ਯਾਦ ਆਇਆ ਕਿ ਸੰਗਤ ਬਾਹਰ ਖੜੀ ਵਿਆਕੁਲ ਹੈ। ਫਿਰ ਨਮਸਕਾਰ ਕੀਤੀ ਤੇ ਚਰਨਾਂ ਕਮਲਾਂ ਨੂੰ ਅਦਬ ਤੇ ਪਿਆਰ ਨਾਲ ਹੱਥ ਲਾਏ। ਹੱਥ ਲੱਗਣ ਤੋਂ ਮਗਰੋਂ ਨੈਣ ਸੋਹਣੇ ਸੋਹਣੇ ਬੰਦ ਨੈਣ ਖੁੱਲੇ, ਨਜ਼ਰ ਪਈ ਪਿਆਰੇ ਪਰਮ ਪਿਆਰੇ ਸਿੱਖ ਤੇ ਪਛਾਣਿਆ ਤੇ ਮੁਸਕਰਾਏ। ਹਾਂ, ਵਾਕ ਹੋਇਆ ਭਾਈ ਬੁੱਢਾ ਸਿੱਖੀ ਦੇ ਥੰਮ, ਤੁਸੀਂ ਹੈ ਤੁਸੀਂ? ਫਿਰ ਮੁਸਕਰਾਏ ਤੇ ਨੈਣ ਮੀਟ ਲਏ। ਬੁੱਢਾ, ਹੇ ਕਲਯੁਗ ਦੇ ਤਾਰਕ, ਨਾਮ ਜਹਾਜ਼ ਦੇ ਖੇਵਟ, ਗੁਰੂ ਖਿਮਾ 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 ਤ੍ਰਹਿਮਾ ਦਾਤਾ, ਸੰਗਤਾਂ ਗੁਰੂ ਬਿਰੋਂ ਵਿੱਚ ਵਿਆਕੁਲ ਹਨ, ਸੰਗਤਾਂ ਦਾ ਦੁੱਖ ਦੇਖ ਨਹੀਂ ਹੋਇਆ। ਹਾਂ ਤਾਂ ਭੁੱਲਣਹਾਰ, ਹਾਂ ਤਾਂ ਭੁੱਲਣਹਾਰ, ਪਰ ਲਿਖੀ ਆ ਗਿਆ ਭੰਗ ਨਹੀਂ ਕੀਤੀ। ਦਾਤਾ, ਦਰਵਾਜ਼ਾ ਉਸੇ ਤਰ੍ਹਾਂ ਬੰਦ ਹੈ। ਮੈਂ ਪਿੰਡ ਰਹਿਣੇ ਵਾਲਾ, ਸੰਨਾਂ ਲਾਉਣੀਆਂ ਮੇਰੇ ਕਈ ਵੀਰ ਜਾਣਦੇ ਹਨ, ਦੂਜੇ ਪਾਸਿਓਂ ਸੰਨ ਪਾੜ ਕੇ ਹਜ਼ੂਰੀ ਹਾਜ਼ਰ ਹੋਇਆ ਹਾਂ। ਦਸਮ ਦੁਆਰ ਵਿੱਚ ਛੁਪੀ ਬੈਠੀ ਆਤਮ ਵਸਤੂ ਨੂੰ ਇੜਾ ਪਿੰਗਲਾ ਦੇ ਦਰਵਾਜ਼ੇ ਛੱਡ ਕੇ ਸੁਖਮਨਾ ਨੂੰ ਸੰਨ ਲਾ, ਅੰਦਰ ਆਪ ਵੜਨ ਦੀ ਦਲੇਰੀ ਕੀਤੀ ਹੈ। ਬਖਸ਼ ਲਓ, ਜਿਵੇਂ ਕਰਤਾ ਪੁਰਖ ਸੁਖਮਨਾ ਦੀ ਸੰਨ ਪਾੜ ਕੇ ਦਰ ਆਇਆ ਨੂੰ ਬਖਸ਼ ਮਿਲਾਉਂਦਾ ਹੈ, ਤਿਵੇਂ ਹੇ ਜੋਤੀ ਸਰੂਪ ਜੀ ਮੇਲ ਲਓ, ਮੇਲ ਲਓ। ਤੁਸੀਂ ਉਹੀ ਹੋ, ਉਹੀ ਹਾਂ, ਉਹ ਹੋ ਆਪ ਨਾਰਾਇਣ ਕਲਾ ਧਾਰ, ਜਗਮਹਿ ਪਰਵਰਿਓ। ਸਤਿਗੁਰੂ ਫੇਰ ਮੁਸਕਰਾਏ, ਉਹ ਬੋਲੇ, ਗੁਰੂ ਨਾਨਕ ਦੇਵ ਦੇ ਤਾਰੇ, ਤੇਰਾ ਕੀਤਾ ਕੁਸ਼ਲ ਹੈ, ਪਰ ਦੇਖ ਗੁਰੂ ਅੰਗਦ ਦੇਵ ਦੇ ਹੁਕਮ ਨਾਲ ਗੋਂਦਵਾਲ ਟਿਕੇ, ਉਸੇ ਗੁਰੂ ਦੇ ਸੁੱਤ ਦੇ ਹੁਕਮ ਵਿੱਚ ਕਿ ਉਸ ਦੇ ਹਿਰਦੇ ਸ਼ਾਂਤੀ ਵਰਤੇ, ਇਸ ਲਈ ਨਿਜ ਸ਼ਾਂਤੀ ਸਰੋਵਰ ਵਿੱਚ ਆ ਨਿਮਗਨੇ ਹਾਂ। ਤੁਸਾਂ ਕਾਸ ਨੂੰ ਖੇਚੜ ਕੀਤੀ। ਭਾਈ ਬਿਰਧ ਜੀ, ਸੰਗਤ ਦੀ ਪੀੜਾ ਸਹੀ ਨਹੀਂ ਗਈ, ਗੁਰੂ ਕਾ ਹੁਕਮ ਵੀ ਆਪ ਨੂੰ ਪੰਥ ਕਰਨੇ ਦਾ ਹੈ। ਗੁਰੂ ਸੁੱਤ ਨੇ ਗੁਰੂ ਹੁਕਮ ਵਿੱਚ ਆਗਿਆ ਨਹੀਂ ਕੀਤੀ, ਉਸ ਨੇ ਗੁਰੂ ਹੁਕਮ ਦੀ ਉਲੰਘਣਾ ਕੀਤੀ ਹੈ। ਆਪ ਨਿਰਵੈਰ ਹੋ, ਅਸੰਗ ਹੋ, ਨਿਰਲੋਪ ਨਿਰਲੇਪ ਹੋ, ਕੋਈ ਪਕੜ ਨਹੀਂ ਆਪ ਨੂੰ। ਪਰ ਦਾਤਾ, ਆਪ ਦਾ ਸਰੂਪ ਅਸੰਗ ਹੀ ਨਹੀਂ ਦਾਤਾ ਵੀ ਹੈ। ਆਪ ਦੇ ਸਿਰ ਦਾਨ ਦੇਣ ਦਾ ਹੁਕਮ ਹੈ। ਬਾਹਰ ਸੰਗਤ ਪੀੜਤ ਹੋਈ ਹਾਜ਼ਰ ਖੜੀ ਹੈ। ਗੋਂਦਵਾਲ ਦੇ ਚੌਧਰੀ ਮਰਵਾਹਾ ਆਪ ਸਾਰੇ ਆਏ ਹਨ। ਆਪ ਨੇ ਅਸੰਗ ਤੇ ਨਿਰਲੇਪ ਹੁੰਦਿਆਂ ਹੋਇਆਂ ਵੀ ਇਹਨਾਂ ਦੀ ਭਾਵ ਵਾਧਾ ਹਰਨੀ ਹੈ। ਹੇ ਗੁਰੂ ਨਾਨਕ, ਬੌੜੀ ਕਰੋ। ਹੁਣ ਸਤਿਗੁਰੂ ਜੀ ਨੇ ਭਾਈ ਜੀ ਵੱਲ एक अचरज भावां वाली डूंगी नजर पाई ते बोले, गुरु के प्यारे सिखी दे मुहाने, तेरी रजा गुरमुख दी रजा लै आओ गुरु अंगद देव दी प्यारी संगत नूं। श्री पवित्र बिरध जी उठे, संगत नूं आवाज दित्ती, गुरु की आग्या हो गई है, आओ लंघ आओ। आग्या सुन के एक एक करके सिख सन दे विच दी लंघ लंघ के आए, चरण कमल परसे, मन दी तप ते बिरे दी उसंता शीतल होई, धन धन दी गुंजार लग गई। इउं चन दुआले गुरसिखां दे तारा गण दा हाला सज गया ते धन गुरु मगरों भाई बुढ़ा जी दी आवाज आई, धन भाई बुढ़ा जिन गुरु लद्दा। आप उस सिखी दी अवधि बाबे ने कहा, दास ने की कीता है, इत्थे गुरु दे दर तक तां गुरु घोड़ी लै आई है। सारिआं नूं मैं तां सन पाड़न दी गुस्ताखी ही कीती है। इस पर सतगुर ने सोहणे भाई बिरध नूं घुट के छाती नाल लाया ते वाह कीता, तूं संगत का केवट, तूं भौजल तों पार करन हार, सिखी दी अवधि, तेरा नाम सिखी दा सितारा। कवि जी ने इउं भी लिखिआ है, इस संगत के बोहत पारा, पौजल ते कर है निस्तारा, सिखी अवध न इंथे परे, नाम लिए गुण बिगन सो हरे। संगत ने हुण वार वार तीबर प्रेम नाल गोइंदवाल चलने लई बेनतियां कीतियां। भाई बुढ़े ने बहुती बिनय उचारी, गोइंदवाल दे चौधरी ते मरवाहा भी मगरे आए सन। सब ने बेनती कीती तां दयानिद जी अगले दिन उसे घोड़ी ते चढ़ के फिर गोइंदवाल आ गए ते ओह समान वाहिगुरु दे कीर्तन दे ते नाम उचार दे मंगल फिर गोइंदवाल विच होण लग पए। भाई बुढ़ा जी कुछ दिन रह के आग्या लै के अपनी घर गए। संगतां दूरों दूरों दर्शनां नूं आउण लग पईआं। दातू जी अपनी बेअदबी ते प्रयोजन दी असफलता तों घरे ही टिके रहे ते लाज ने फिर नहीं कुछ करन दिता। जे कदे फुरना जाके बख्शाउण दा हुंदा तां लोक लाज रोक लैंदी। अंत दातू जी ने गुरु अंगद देव जी तों इह भुल बख्शवाई सी तां लत वल होई सी। वाहिगुरु जी का खालसा, वाहिगुरु जी की फतेह। साखी पारो नवाब। जिवें बसंत रुत विच किरने दे फुल खिड़दे हन, सुगंधी दूर दूर तक लपटां मारदी है, सतगुर जी दा यश हुण होर सवाया हो फैलिया। संगतां दी आवाजाई बहुत वध गई ते सतसंग दा मंडल गोइंदवाल विच गैबर भरिया लग पिया। श्री गुरु अंगद देव जी पास पारो नामे एक प्रेमी डल्ले तों आए सी। डल्ला ब्यासा तों पार एक पिंड है। भाई पारो ने श्री गुरु अंगद देव जी तों हंस परमहंस दे लक्षण पुछे सन ते तद तों सतगुरु जी दा प्रेमी होके नाम रंग विच रंगींदा आप सचमुच दा परमहंस होया सी। पारो विच गुरु प्रेम इतना सी के बड़ी छेती छेती दर्शनां नूं आया करदा सी। जदों दूसरे सतगुरु जी निज धाम नूं पधारन लगे तां पारो ने बेनती कीती, हे मालक दाता, मैं अपने बाकी दिन किस आधार ते बतीत करां। श्री गुरु जी बोले, पारो तैनूं तां परमहंसता मिल गई है, शरीर अलंब दी लोड अजे है। पारो, जो बनाया जे बन चुका है, पर शरीर हुंदिया पावन शरीर दा आसरा जिस आसरे ने सच्चे आसरे कर दिता है छड़िया नहीं जांदा। आप व्यापक ज्योति हो, पर मेरे आसरा हो, अलंब हो, प्यार दाता ज्योति हो। इस प्रकार दे बचन सुन के बोले, पारो ਸਾਡੇ ਅੰਤਰ ਧਿਆਨ ਹੋ ਜਾਣੇ ਪਰ ਸ੍ਰੀ ਗੁਰੂ ਅਮਰਦਾਸ ਜੀ ਗੁਰਗੱਦੀ ਤੇ ਬਿਰਾਜਣਗੇ, ਉਹ ਸਾਡਾ ਰੂਪ ਹੋਣਗੇ, ਤੁਸਾਂ ਨੂੰ ਉਹਨਾਂ ਵਿੱਚ ਅਸੀਂ ਦ੍ਰਿਸ਼ਟੀ ਪਾਵਾਂਗੇ, ਆਪਣੀ ਪ੍ਰੇਮ ਭਾਵਨਾ ਦਾ ਦਿਸਦਾ ਆਸਰਾ ਉਹਨਾਂ ਨੂੰ ਪਾਓਗੇ। ਐਸਾ ਹੀ ਹੋਇਆ। ਪਾਰੋ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰੇਮ ਵਿੱਚ ਉਸੇ ਤਰ੍ਹਾਂ ਮਗਨ ਹੋ ਗਏ। ਹਰ ਤੀਸਰੇ ਦਿਨ ਦਰਸ਼ਨ ਨੂੰ ਆਉਂਦੇ, ਘਰੋਂ ਘੋੜੀ ਤੇ ਚੜ੍ਹ ਕੇ ਟੁਰਦੇ ਤੇ ਘੋੜੀ ਸਣੇ ਦਰਿਆ ਵਿੱਚ ਠਿੱਲ ਪੈਂਦੇ, ਉਰਾਰ ਆ ਕੇ ਡੇਰੇ ਪਹੁੰਚਦੇ, ਸ੍ਰੀ ਗੁਰੂ ਜੀ ਦੇ ਦਰਸ਼ਨ ਕਰਕੇ ਅੱਧਾ ਦਿਨ ਰਹਿ ਕੇ ਫਿਰ ਉਸੇ ਘੋੜੀ ਤੇ ਉਸੇ ਤਰ੍ਹਾਂ ਡੱਲੇ ਨੂੰ ਚਲੇ ਜਾਂਦੇ। ਇੱਕ ਵੇਰ ਕੋਈ ਫੌਜੀ ਨਵਾਬ ਕੁਝ ਫੌਜ ਸਣੇ ਬਿਆਸਾ ਕਿਨਾਰੇ ਉਤਰਿਆ ਸੀ। ਉਸਨੇ ਪਾਰੋ ਨੂੰ ਡਿੱਠਾ ਕਿ ਚੜ੍ਹੇ ਦਰਿਆ ਵਿੱਚ ਕੀਕੂ ਘੋੜੀ ਸੁੱਟ ਕੇ ਪਾਰ ਚਲਾ ਗਿਆ ਤੇ ਅਗਲੇ ਦਿਨ ਫਿਰ ਉਰਾਰ ਆ ਗਿਆ ਹੈ। ਉਸਨੇ ਪਾਰੋ ਨੂੰ ਬੜੇ ਅਦਬ ਨਾਲ ਬੁਲਾਇਆ ਤੇ ਕਿਹਾ, ਭਾਈ ਤੂੰ ਕੋਈ ਵਲੀ ਜਾਪਦਾ ਹੈ, ਇਹ ਸ਼ੂਕ ਦੀ ਨੈ ਇਸ ਤਰ੍ਹਾਂ ਘੋੜੀ ਸੱਟ ਕੇ ਬੇਖੌਫ ਪਾਰ ਕਰ ਲੈਣੀ ਕਰਾਮਾਤ ਹੈ, ਤੂੰ ਕਿਸੇ ਬੜੇ ਸਮਰੱਥ ਦਾ ਮਰੀਦ ਸਹੀ ਹੁੰਦਾ ਹੈ। ਪਾਰੋ ਨੇ ਹੱਸ ਕੇ ਕਿਹਾ, ਤੇਰੀ ਟੋਹ ਠੀਕ ਹੈ ਕਿ ਮੈਂ ਖਸਮ ਵਾਲਾ ਹਾਂ, ਮੇਰਾ ਖਸਮ ਸਰਬ ਸਮਰੱਥ ਹੈ। ਫੌਜੀ ਸਰਦਾਰ ਫਿਰ ਭਾਈ ਨੇਕੀ ਖੱਟ ਤੇ ਲਾਲ ਹੈ ਕਦਮੀ। ਪਾਰੋ ਜੇ ਆਪ ਦੀ ਇੱਛਾ ਹੋਵੇ ਤਾਂ ਮੈਂ ਆਪਣੇ ਮਾਲਕ ਦੀ ਖਿਦਮਤ ਵਿੱਚ ਲੈ ਚੱਲਦਾ ਹਾਂ, ਮੈਂ ਖਿਦਮਤ ਯੋਗ ਨਹੀਂ ਕਿਉਂਕਿ ਮੈਂ ਆਪ ਖਾਦਮ ਹਾਂ। ਨਵਾਬ ਨੇ ਕਿਹਾ, ਜਿਵੇਂ ਤੈਨੂੰ ਭਾਵੇ ਪਰ ਲੈ ਚੱਲ ਮੈਨੂੰ ਵੀ ਉਸ ਖਿਦਮਤ ਵਿੱਚ। ਤਾਂ ਪਾਰੋ ਨੇ ਕਿਹਾ, ਇਹ ਲਾਓ ਲਸ਼ਕਰ ਛੱਡ ਦੇ ਤਾਂ ਲੈ ਚੱਲਦਾ ਹਾਂ। ਨਵਾਬ ਨੇ ਆਪਣਾ ਮਨਸਬ ਤੇ ਸੈਨਾ ਦੀ ਸਰਦਾਰੀ ਪੁੱਤਰ ਦੇ ਹਵਾਲੇ ਕੀਤੀ ਤੇ ਕਿਹਾ, ਬੇਟਾ ਇਹ ਸਭ ਕੁਝ ਸੰਭਾਲ ਲਓ ਤੇ ਪਾਤਸ਼ਾਹ ਦੀ ਖਿਦਮਤ ਜਾ ਕਰੋ, ਮੇਰਾ ਹਾਲ ਕਹਿ ਦੇਣਾ ਤੇ ਅਰਜ਼ ਕਰ ਦੇਣੀ ਕਿ ਮੈਂ ਅੱਲਾਹ ਦੀ ਖਿਦਮਤ ਕਰਨ ਲੱਗ ਗਿਆ ਹਾਂ। ਦੁਨੀਆਂ ਤਰਕ ਕਰ ਦਿੱਤੀ ਹੈ, ਹੁਣ ਦੀਨ ਦੇ ਰਸਤੇ ਪੈ ਗਿਆ ਹਾਂ। ਪਾਤਸ਼ਾਹ ਮਿਹਰ ਕਰੂ ਤੇ ਤੈਨੂੰ ਮੇਰੇ ਮਨਸਬ ਤੇ ਮਨਜ਼ੂਰ ਕਰ ਲਓ। ਮੇਰੇ ਤੇ ਉਹ ਖੁਸ਼ ਹੈ, ਇਹ ਕਹਿ ਕੇ ਇੱਕ ਅਰਿਜ਼ਾ ਵੀ ਲਿਖ ਦਿੱਤਾ। ਹੁਣ ਫੌਜੀ ਮਨਸਬਦਾਰ ਨੇ ਪੁੱਤਰ ਵਿਦਾ ਕੀਤਾ ਤੇ ਪਾਰੋ ਦੇ ਨਾਲ ਹੋ ਕੇ ਗੁਰੂ ਅਮਰਦਾਸ ਜੀ ਦੀ ਸ਼ਰਨ ਆਇਆ। ਸਤਿਗੁਰੂ ਜੀ ਨੇ ਉਸ ਤੇ ਮਿਹਰ ਕੀਤੀ ਤਾਂ ਉਹ ਨਿਹਾਲ ਹੋਇਆ, ਜੈਸਾ ਕਿ ਕਵੀ ਜੀ ਨੇ ਲਿਖਿਆ ਹੈ, ਸੰਤ ਸੰਗ ਸਮ ਪਾਰਸ ਸੋਹਿਓ, ਉਤੋ ਮਨੂਰ ਸੋ ਕੰਚਨ ਪਇਓ, ਪਰਮਾਨੰਦ ਪਾਏ ਕਰ ਪਲੋ, ਵਿਦਾ ਹੋਏ ਪਾਰੋ ਸੰਗ ਚਲੋ। ਇਸ ਪ੍ਰਕਾਰ ਗੋਇੰਦਵਾਲ ਵਿੱਚ ਅਨਿਆ ਧਰਮਾਂ ਦੇ ਲੋਕ ਵੀ ਸਿੱਖੀ ਧਾਰਨ ਲੱਗ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਨੌਵੀਂ ਮਹੇਸ਼ਾ। ਗੋਇੰਦਵਾਲ ਬਿਆਸਾ ਪਾਰ ਕਰਕੇ ਜਾਈਏ ਤਾਂ ਅਗੇਰੇ ਜਿਹੇ ਸੁਲਤਾਨਪੁਰ ਹੈ। ਇੱਥੇ ਇੱਕ ਮਹੇਸ਼ੇ ਨਾਮ ਦਾ ਸ਼ਾਹੂਕਾਰ ਵਪਾਰੀ ਰਹਿੰਦਾ ਸੀ। ਇਸ ਨੂੰ ਪਰਮਾਰਥ ਦਾ ਸ਼ੌਕ ਲੱਗ ਗਿਆ ਤਾਂ ਗੋਇੰਦਵਾਲ ਆਇਆ, ਲੰਗਰ ਦਾ ਪ੍ਰਸ਼ਾਦ ਛੱਕ ਕੇ ਚਰਨ ਸ਼ਰਨ ਹਾਜ਼ਰ ਹੋਇਆ। ਸਤਿਗੁਰੂ ਜੀ ਨੇ ਪੁੱਛਿਆ, ਭਾਈ ਕਿਸ ਅਰਥ ਆਏ ਹੋ? ਤਾਂ ਮਹੇਸ਼ੇ ਨੇ ਕਿਹਾ, ਮੈਂ ਭਵ ਸਾਗਰ ਤਰਨ ਅਰਥ ਆਇਆ ਹਾਂ, ਕਿਰਪਾ ਕਰਕੇ ਤਾਰ ਲਓ। ਗੁਰੂ ਜੀ ਮੁਸਕਰਾਏ ਤੇ ਬੋਲੇ, ਭਾਈ ਜਗਤ ਦੇ ਲੋਕ ਸੁੱਖ ਸੰਪਦਾ ਪੁੱਤਰ ਪਦਾਰਥ ਲਈ ਰੱਬ ਦੇ ਪਿਆਰਿਆਂ ਪਾਸ ਆਉਂਦੇ ਹਨ, ਕਲਿਆਣ ਅਰਥ ਕੋਈ ਵਿਰਲਾ, ਤੇ ਤੇਰੀ ਬਾਬਤ ਤਾਂ ਸਾਨੂੰ ਜਾਪਦਾ ਹੈ ਕਿ ਤੇਰੀ ਸੰਪਦਾ ਨਸ਼ਟ ਹੋ ਜਾਣ ਵਾਲੀ ਹੈ। ਜੇ ਤੂੰ ਇੱਥੇ ਆਉਂਦਾ ਰਿਹਾ ਤੇ ਭਾਵ ਵਾਧਾ ਹਰਨੇ ਲਈ ਸਤਸੰਗ ਕਰਦਾ ਰਿਹਾ ਤਾਂ ਫਿਰ ਤੈਨੂੰ ਮੰਦਾ ਲੱਗੇਗਾ ਕਿ ਮੈਂ ਗੁਰਦੁਆਰੇ ਕਾਸ ਨੂੰ ਆਇਆ। ਇਸ ਲਈ ਭਲਾ ਹੈ ਕਿ ਸਾਡੇ ਪਾਸ ਸਤਸੰਗ ਵਾਸਤੇ ਨਾ ਆਓ। ਉਸ ਨੇ ਅਰਜ਼ ਕੀਤੀ, ਮਾਲਕ ਦਾਤਾ ਜੀਓ, मैं तज शरण आ चुका हां, पदार्थ रहे या ना, जो आप दी रजा। एक दिन पदार्थ छड़ने हन, जे ओ पदार्थ सानू छड़ गए ता की, आप अपने दरों खाली ना मोड़ो, सच्चा तन दे दियो, ते झूठे तो मैं हथ धोते। इस चाल चलण दा बल आप ने बख्शना। गुरु जी ने ऐसा दृढ़ निश्चा देख के सिर ते हथ फेरिया, पिठ ते थापड़ा दिता अते नाम दान बख्शिया। महेशा नाम लैके चाओ ते रस विच आ गया, वो रस जो पदार्था विच ना सो डिठा, लग गया घाल विच ते घाल विचों लग गया राम नाम दा रंग। कुछ चिर मगरों धन संपदा नष्ट होण लगी, सने सने सब कुछ विंस गया, दाल रोटी दा गुजारा मसें रह गया, पर महेशा डोलिया नहीं। सुल्तानपुरे दे हिंदू मुसलमान लगे ठठ करन, देखो संत बन गया, संपदा ही सारी गवाया है जी। की लिया सु सिखी धार के, वड्डे वडेरियां दी ते अपनी कमाई सारी गवा ली, पर महेशे दा मन डोलिया ना। ये ताओ सहार जाना ते विश्वास दा ना डुलना एक भारी सिफत है। सिदक दी अहलता ते परपक्ता है जो विरले नू प्राप्त हुंदी है। ऐश्वर्य वधे तां उस परमार्थ नू लगे रहीदा है, घटे तां डोल खलोईदा है। गुरु मेर नाल महेशा साबत कदम रहा। जद गुरु जी ने डिठा कि इस दा बचन ते इस दा विश्वास एक तुलना दे हन, ता एक दिन जद महेशा आया ता सतगुरु जी ने सिर ते मुड़ हथ धरिया ते बचन कीता। महेशा माया आउणी जानी है, इस नाल हेठ लगवा मेल नहीं चाहिदा, इस दी वरतों उपरामता विच चाहिदी है। जो इस नूं पा के इस नूं त्याग विच वरत के सुख माणदा है ओ सुखी है। तू गई दा शोक नहीं कीता, हुण मुड़ आई दा तेरे विच हंकार नहीं, हुण लगा सो विहार कार करी चल, मुड़ आवेगी ते तेरे हत्थी सफल होवेगी। सो ऐसा ही होया, महेशा सुल्तानपुर विच फेर धनी हो गया, पर हुण मन तां हरि धन विच माल माल रहिंदा है ते हथ संसारी धन नूं कमाउंदे ते वंड विला के सफलाउंदे रहिंदे हन। वाहिगुरु जी का खालसा, वाहिगुरु जी की फतेह। साखी दसवीं शेख गोइंदवाल दी वसों वधदी गई, हर जात दे सिख आवसे, एक टब्बर शेखां दा भी आवसिया। मुसलमानी दा अभिमान ते राज मुसलमानी होण दा दावा सिर विच विशेष सी। इन्हां वलों कदे कदे कोई निक्की मोटी खेचल ही पहुंचिया करदी सी। गुरु के दरबार वलों सदा सहनशीलता ही हुंदी सी। फेर इह दलेर हुंदे गए, कई वार इन्हां दे लड़के खूह तों पानी भरन गए, सिखां दे घड़ियां नूं गलेला मार के फोड़ दिंदे। जद गुरु जी पास अर्ज होई ता आपने आग्या कीती कि सहारा करो, बदला ना लो, तुसी पानी लई मशकां बना लो। सिखां ने उसे तरह कीता। हुण जद दाव लगे ता ओ खौरे लड़के मशक नूं कानिया ते लाए, नुकीले मूह वाले तीर मार के शेक कर दिता करन। फिर अर्ज होई ता गुरु जी ने हुकम दिता कि पित्तल तामे दियां गागरां बनवा लो। खौरे मुंडे गागरां नूं वट्टे मार के चिप पा दिया करन, पर गुरु जी ने यह गल सुन के भी चुप धारी। जदों बहुत वेर शिकायत होई ता फरमाया, तुसी बदला ना विचारो, खिमा विच वरतो, खिमा तारोगे ता सदा सहारी चलोगे। खिमा एक खड़ग है जो मरना नहीं पर सहना सिखाती है। जीव जो भुला कर रहे हन, बेवस हन, उन्हां नूं हमें भुला रही है, उन्हां नूं ਆਉਂਦੇ ਰੋਗੀ ਸਮਝੋ ਤੇ ਕਾਹਦਾ ਗੁੱਸਾ। ਉੱਚੀ ਨਜ਼ਰ ਕਰੋ, ਇਹਨਾਂ ਵੱਲ ਨਾ ਤੱਕੋ, ਕਰਤਾ ਪੁਰਖ ਵੱਲ ਤੱਕੋ, ਹੁਕਮ ਨੂੰ ਦੇਖੋ, ਹੁਕਮ ਵਿੱਚ ਵਰਤੋ, ਗੁਰਮੁਖ ਹੋਵੋ, ਹੁਕਮ ਦੀ ਸਾਰ ਪਛਾਣੋ। ਉਸ ਸਮੇਂ ਸੰਨਿਆਸੀਆਂ ਦੇ ਕਈ ਟੋਲੇ ਤਕੜੇ ਲੱਠਬਾਜ਼, ਤੀਰ ਅੰਦਾਜ਼ ਤੇ ਯੋਧੇ ਹੁੰਦੇ ਸਨ। ਦਰਿਆ ਉੱਤੇ ਪਾਰ ਤੋਂ ਇੱਕ ਟੋਲਾ ਉਰਾਰ ਹੋਇਆ ਗੋਇੰਦਵਾਲ ਆ ਉਤਰਿਆ। ਖੂਹ ਤੇ ਸੰਨਿਆਸੀ ਨਹਾ ਧੋ ਰਹੇ ਸਨ ਕਿ ਕੁਛ ਸਿੱਖ ਪਾਣੀ ਲੈਣ ਆ ਗਏ। ਸ਼ੇਖਾਂ ਦੇ ਮੁੰਡਿਆਂ ਨੇ ਗੁਲੇਲਾਂ ਮਾਰੀਆਂ ਤਾਂ ਇੱਕ ਗੁਲੇਲ ਸੰਨਿਆਸੀਆਂ ਦੇ ਸ੍ਰੀ ਮਹੰਤ ਦੀ ਅੱਖ ਤੇ ਵੱਜੀ, ਅੱਖ ਫਿਸ ਗਈ। ਇਹ ਦੇਖ ਕੇ ਸੰਨਿਆਸੀ ਤਪ ਉੱਠੇ ਤੇ ਮੁੰਡੇ ਨੂੰ ਮਾਰਿਆ ਐਸਾ ਕਿ ਉਹ ਮਰ ਹੀ ਗਿਆ। ਇਸ ਪਰ ਦਵੱਲੀ ਲੜਾਈ ਹੋ ਪਈ। ਸ਼ੇਖ ਤੇ ਸੰਨਿਆਸੀ ਖੂਬ ਲੜੇ, ਦਵੱਲੇ ਕਈ ਮਾਰੇ ਗਏ। ਇਸ ਵੇਲੇ ਇੱਕ ਕਾਲੀ ਹਨੇਰੀ ਝੁੱਲ ਪਈ, ਦਿਸੇ ਕੁਛ ਨਾ। ਸ਼ੇਖ ਆਪਣੇ ਘਰੀ ਤੇ ਸੰਨਿਆਸੀ ਆਪਣੇ ਡੇਰੇ ਭੱਜ ਕੇ ਜਾ ਵੜੇ। ਉਧਰੋਂ ਲਾਹੌਰ ਵੱਲੋਂ ਕੋਈ ਫੌਜੀ ਦਸਤਾ ਆ ਗਿਆ, ਜੋ ਖੱਚਰਾਂ ਤੇ ਲੱਦਿਆ ਸ਼ਾਹੀ ਖਜ਼ਾਨਾ ਦਿੱਲੀ ਨੂੰ ਲਿਜਾ ਰਹੇ ਸਨ। ਹਨੇਰੀ ਡਾਢੀ ਸਖਤ ਤੇ ਕਾਲੀ ਬੋਲੀ ਸੀ। ਡਰ ਕੇ ਟੱਪਣ ਕੁੱਦਣ ਨਾਲ ਖੱਚਰਾਂ ਦੀ ਲਾਰ ਟੁੱਟ ਗਈ, ਕੋਈ ਕਿਧਰ ਤੇ ਕੋਈ ਕਿਧਰ ਨਸ ਟੁਰੀ। ਸਰਕਾਰੀ ਫੌਜੀਆਂ ਨੇ ਬੜੀ ਹਿੰਮਤ ਕੀਤੀ, ਖੱਚਰਾਂ ਸੰਭਾਲੀਆਂ, ਰੋਕੀਆਂ ਕੱਠੀਆਂ ਕੀਤੀਆਂ, ਪਰ ਇੱਕ ਖੱਚਰ ਨਾ ਹੀ ਲੱਭੀ। ਹੁਣ ਜਦ ਹਨੇਰੀ ਹਟੀ ਤੇ ਸੋਝਲਾ ਹੋ ਗਿਆ ਤਾਂ ਉਹਨਾਂ ਨੇ ਸ਼ਹਿਰ ਵਿੱਚ ਭਾਲ ਕੀਤੀ, ਢੰਡੋਰਾ ਫਿਰਵਾਇਆ, ਪਰ ਖੱਚਰ ਨਾ ਮਿਲੀ। ਸ਼ੇਕੜ ਉਹਨਾਂ ਨੇ ਖਾਨਾ ਤਲਾਸ਼ੀ ਸ਼ੁਰੂ ਕੀਤੀ ਤਾਂ ਸਿਪਾਹੀਆਂ ਨੂੰ ਸ਼ੇਖਾਂ ਦੇ ਘਰ ਅੰਦਰੋਂ ਹਿਣ ਹਨਾਟ ਸੁਣਾਈ ਦਿੱਤੀ। ਇਸ ਘਰ ਵੜ ਕੇ ਤਲਾਸ਼ੀ ਲੈਣੀ ਚਾਹੀ ਤਾਂ ਸ਼ੇਖਾਂ ਨੇ ਰੋਕਿਆ ਕਿ ਇਹ ਜਨਾਨਾ ਖਾਨਾ ਹੈ ਤੇ ਅਸੀਂ ਪਹਿਰੇਦਾਰ ਹਾਂ, ਅਸਾਂ ਨੇ ਅੰਦਰ ਨਹੀਂ ਵੜਨ ਦੇਣਾ। ਇਸ ਪਰ ਕਸ਼ਮਕਸ਼ ਹੋ ਪਈ। ਸਿਪਾਹੀ ਮੱਲੋ ਮੱਲੀ ਅੰਦਰ ਵੜ ਗਏ, ਖੱਚਰ ਕੱਢ ਲਿਆਂਦੀ। ਸੋ ਸ਼ੇਖਾਂ ਦੇ ਸਿਰ ਅਪਰਾਧ ਲੱਗੇ ਦੋ, ਸੰਨਿਆਸੀਆਂ ਨੂੰ ਮਾਰਨ ਦੇ ਤੇ ਸਰਕਾਰੀ ਖਜ਼ਾਨਾ ਚੁਰਾਉਣ ਦੇ। ਤੇ ਨਾਲ ਹੀ ਸ਼ਹਿਰ ਵਾਸੀਆਂ ਨੇ ਆਪਣੇ ਤੇ ਸਖਤੀਆਂ ਦੇ ਹਾਲ ਦੱਸੇ। ਸੋ ਸਰਕਾਰ ਵੱਲੋਂ ਉਹਨਾਂ ਦੇ ਘਰ ਬਾਰ ਜ਼ਬਤ ਕੀਤੇ ਗਏ ਤੇ ਕਿਸੇ ਨੂੰ ਮੌਤ ਤੇ ਕਿਸੇ ਨੂੰ ਹੋਰ ਡੰਡ ਦਿੱਤੇ ਗਏ। ਜਦੋਂ ਗੁਰੂ ਜੀ ਨੂੰ ਸਾਰੀ ਗੱਲ ਸਿੱਖਾਂ ਸੁਣਾਈ ਕਿ ਸ਼ੇਖਾਂ ਨੇ ਕੀਤੇ ਦਾ ਫਲ ਪਾ ਲਿਆ ਹੈ ਤਾਂ ਗੁਰੂ ਜੀ ਬੋਲੇ, ਭਾਈ ਇਹ ਤਾਂ ਠੀਕ ਹੈ ਕਿ ਬੁਰੇ ਕਰਮ ਦਾ ਫਲ ਬੁਰਾ ਹੁੰਦਾ ਹੈ, ਜੇ ਤੁਸੀਂ ਸਹਾਰੀ ਜਾਓ ਤਾਂ ਅਪਰਾਧੀ ਅੰਤ ਆਪਣੇ ਕੀਤੇ ਦਾ ਦੁੱਖ ਭਰਦਾ ਹੈ, ਪਰ ਸਾਨੂੰ ਇਹ ਵੀ ਨਹੀਂ ਸੋਚਣਾ ਚਾਹੀਦਾ ਅਤੇ ਬੁਰਿਆਂ ਦੇ ਦੰਡਤ ਹੋਣ ਤੇ ਖੁਸ਼ ਵੀ ਨਹੀਂ ਹੋਣਾ ਚਾਹੀਦਾ। ਸਾਨੂੰ ਹੁਕਮ ਦੀ ਸਿਆਣ ਕਰਨੀ ਲੋੜੀਏ। ਭੁੱਲਣ ਹਾਰ ਮਾਇਆ ਵਿਹੜੇ ਜੀਵਾਂ ਵੱਲ ਨਹੀਂ ਤੱਕਣਾ ਚਾਹੀਦਾ, ਇਹ ਹਉਮੈ ਦੇ ਗੁਬਾਰ ਵਿੱਚ ਹਨ, ਅਸੀਂ ਜਾਗਰਤ ਵਿੱਚ ਸਫ਼ਾ ਦੇਖ ਰਹੇ ਹਾਂ। ਸ਼ੇਖਾਂ ਨੂੰ ਮਿਲੇ ਡੰਡ ਤੇ ਜੋ ਵਰਤਾਓ ਗੁਰੂ ਜੀ ਨੇ ਕੀਤਾ ਉਸ ਨੂੰ ਪੜ੍ਹ ਸੁਣ ਕੇ ਅਤਿਅੰਤ ਸ਼ਲਾਘਾ ਦਿਲ ਵਿੱਚ ਉਪਜਦੀ ਹੈ। ਫੇਰ ਕਈ ਸੋਹਣੇ ਸੱਜਣਾਂ ਦਾ ਉਸ ਉੱਤੇ ਅਮਲ ਕਰਨ ਨੂੰ ਵੀ ਜੀ ਕਰ ਆਉਂਦਾ ਹੈ, ਪਰ ਜਿਸ ਗੁਰੂ ਦੇ ਹਿਰਦੇ ਵਿੱਚ ਜਿਸ ਅਸਲੀਅਤ ਵਿੱਚੋਂ ਇਹ ਸ਼ੈ ਉਪਜੀ, ਉਹ ਅਸਲੀਅਤ ਅਤ ਅਮੋਰਖਤਾ ਦੀ ਅਸਲੀ ਪਦਵੀ ਦੀ ਸ਼ੈ ਹੈ। ਉਹ ਅਸਲੀ ਗਿਆਨ, ਉਹ ਉੱਚ ਦ੍ਰਿਸ਼ਟੀ, ਉਹ ਕਮਾਲ ਦੀ ਅਸਲੀਅਤ ਹੈ ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਸਹਿਨਸ਼ੀਲਤਾ, ਮਾਫ਼ੀ, ਖਿਮਾ ਉਸ ਤੋਂ ਉਰਲੀਆਂ ਸਿਫਤਾਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡੱਲੇ ਦੇ ਸਿੱਖ ਸਾਖੀ 11, ਪਿਰਥੀ ਮੱਲ ਤੇ ਤੁਲਸਾ। ਸ੍ਰੀ ਗੁਰੂ ਜੀ ਅਕਸਰ ਗੋਇੰਦਵਾਲ ਹੀ ਰਹਿੰਦੇ ਸਨ, ਪਰ ਕਦੇ ਪ੍ਰੇਮੀਆਂ ਦੇ ਪ੍ਰੇਮ ਵਧੇ, ਕਦੇ ਆਪਣੀ ਖੁਸ਼ੀ ਨਾਲ ਕਿਸੇ ਗ੍ਰਾਮ ਚਲੇ ਵੀ ਜਾਇਆ ਕਰਦੇ ਸਨ। ਇੱਕ ਵੇਰ ਸਹਿਜ ਸੁਭਾਵਕ ਡੱਲੇ ਆ ਗਏ। ਅਚਾਨਕ ਆ ਜਾਣ ਤੇ ਪਿੰਡ ਵਿੱਚ ਬੜੀ ਖੁਸ਼ੀ ਹੋਈ। ਸਿੱਖ ਖਾਸ ਕਰਕੇ ਕਮਲਾਂ ਵਾਂਗੂ ਖਿੜ ਗਏ। ਪਿੰਡ ਵਿੱਚੋਂ ਕਈ ਨਵੇਂ ਲੋਕ ਮਿਲਣੇ ਨੂੰ ਆਏ। ਇੱਕ ਦਿਨ ਪਿਰਥੀ ਮੱਲ ਤੇ ਤੁਲਸਾ, ਦੋ ਸੱਜਣ जो पल्ले जात दे खत्री डल्ले विच रहिंदे सन वो आए ते मत्था टेक के बह गए। श्री गुरु जी आओ भाई सुख सहत हो, तुलसाजी सुख है, आप दे मिलने नू आए हाँ, आप भी पल्ले हो ते असी भी पल्ले हाँ, जात दा मान दावा लेके आए हाँ। गुरु जी आओ जी, आओ जी जी आया नू, पर गुरु दी जात कोई नहीं, पृथ्वी मल अचरज हो गए। अच्छा जी तुसी पल्ले नहीं, गुरु जी भला परमेश्वर है, भले उस दे प्यारे हां, मैं ता उस दे दरों भलियाई दा याचक हां। पृथ्वी दुनिया विच जे अपनी जात पाई किसे मरातबे ते हो जाए ते उस नूं जात दी वंगार जा पाईए ता कम सवार देंदा है, तिवें असां जातां जो जात दी वंगार पाया असां जाता जो जात दी वंगार पाया तुसी साडा अग्गा सवार देओगे, तुसी होए जो अगे दो अगे दे मालक। गुरु जी जात एक बनावटी वंड है जो इस दुनिया दी शै है, जात नूं लोकी शरीर नाल जोड़दे हन, शरीर इत्थे ही रह जांदे हन, जात जात इस शरीर दी नाल ही रह गई। अगे जाके पता लगदा है कि जात ते जोर कुछ मुल नहीं रखदे। श्री गुरु जी दा वाक है अगे जात ना जोर है, अगे जियो नवे जिनकी लेखे पत पवे चंगे सही के। भाई जोरावरां दा जोर चाहो धन बल होवे चाहो बाहु बल होवे ते जात अभिमानियां दी जात दी वडित दोए चीजां अगे गया पता लगेगा कि उथे कुछ वसीकार नहीं रखदियां, उथों दे जीवां दी दशा ही होर है। जो सचमुच दे चंगे हन जिन्हां नूं आपे ने जिन्हां ने आपे नूं इत्थे सवारिया है उथे उन्हां दी पत प्रवान हुंदी है, ओह ओही चंगे समझे जांदे हन जो सचमुच दे चंगे हुंदे हन। सो तुसीं जे अगे चल के सुखी होना चाहुंदे हो ता जात दे दावे छोड़ के आप नूं चंगा बनाओ, आपा चंगा सिमरन नाल बनदा है, इस ते लड़ लगो। सच नाम पत उपजै कर्म नाम करतार, एहनिस हिरदय जो वसै नानक नदरी पार। देखो भाई गुरु बाबा फरमाउंदा है सच्ची पत सच्चे नाम द्वारा पैदा हुंदी है ते मेर द्वारा नाम ते नाम दा नामी करता पुरख मिलदा है। जदों दिन रात वो नाम हिरदे विच वस जांदा है ता नदरा करन वाले साईं दी कृपा दृष्टि नाल पैजल तों पार हो जांदा है। ये वाक सुन के वो मान छड के शरण पै गए ते नाम प्राप्त करके सुखी हो गए। वाहिगुरु जी का खालसा वाहिगुरु जी की फतह। साखी बारवी मलन डल्ले विच ही एक मलन नाम दा बंदा गुरु जी दी शरण आ पिया। उसने कल्याण हित प्रार्थना कीती, नामदान दे के उसनूं आग्या होई कि नामी पुरखां दा सत्संग करना ते उहनां दी सेवा करनी, संतां दे सत्संग करन नाल नाम दी रुचि वधेगी ते अंत कल्याण होवेगी। मलन ने नाम प्राप्त करके गुरु की सेवा ते सत्संग नाल प्यार पाया ते तुर गया। वाहिगुरु जी का खालसा वाहिगुरु जी की फतेह। अखी तेरवी रामू दीपा उगरसैन नागौरी, ये सारे चरण छण आए आखन लगे दुनियादार हां, दुनियादारी भी रहे ते कल्याण भी होवे। आग्या होई चार घड़ी सत्संग करिया करो, बाणी की गुरु की बाणी विचारिया करो ते नाम लिया करो। उगरसैन पातशाह चार घड़ी नाल कार्ज समर जासी जियो ਗੁਰੂ ਜੀ, ਜੇ ਬੇੜੀ ਭਾਰ ਨਾਲ ਭਰੀ ਹੋਵੇ, ਪਾਰ ਚਾਰ ਉਂਗਲ ਪਾਣੀ ਤੋਂ ਉੱਚੀ ਰਹੇ ਤਾਂ ਪਾਰ ਲੰਘ ਜਾਂਦੀ ਹੈ। ਜੇ ਬੇੜੀ ਪਾਣੀ ਨਾਲ ਭਰੀ ਹੋਵੇ ਪਰ ਚਾਰ ਉਂਗਲ ਪਾਣੀ ਤੋਂ ਉੱਚੀ ਰਹੇ ਤਾਂ ਪਾਰ ਲੰਘ ਜਾਂਦੀ ਹੈ। ਜੇ ਨੱਕੋ ਨੱਕ ਭਰ ਘੱਤੋ ਤਾਂ ਡੁੱਬਦੀ ਹੈ। ਸੋ ਜੇ ਦੁਨੀਆਂਦਾਰੀ ਨਾਲ ਲੱਦੋ, ਚਾਰ ਘੜੀ ਵੀ ਗੁਰਬਾਣੀ ਦੀ ਵਿਚਾਰ ਵਿੱਚ ਗੁਜ਼ਾਰੋਗੇ ਤਾਂ ਸੋਝੀ ਉਪਜੇਗੀ। ਫਿਰ ਤੁਸੀਂ ਅੰਮ੍ਰਿਤ ਵੇੜੇ ਜਾਗੋਗੇ, ਬਾਣੀ ਸੁਣੋਗੇ ਜਾਂ ਪੜ੍ਹੋਗੇ, ਨਾਮ ਬਾਣੀ ਦੀ ਮਹਿਮਾ ਦੱਸੇਗੀ, ਨਾਮ ਜਪੋਗੇ, ਇਸ ਨਾਲ ਹਉਮੈ ਤਰੁੱਟੇਗੀ, ਵਾਹਿਗੁਰੂ ਨਾਲ ਪ੍ਰੇਮ ਪਵੇਗਾ, ਫਿਰ ਵਾਹਿਗੁਰੂ ਦੇ ਜੀਵਾਂ ਪਰ ਦਇਆ ਉਪਜੇਗੀ। ਗੁਰਬਾਣੀ ਤੇ ਹਰੀ ਕੀਰਤਨ ਨਾਲ ਸੁਰਤ ਵਿੱਚ ਰਸ ਉਪਜੇਗਾ, ਪ੍ਰੇਮ ਵਧੇਗਾ। ਇਉਂ ਭਾਈ, ਬਾਣੀ ਦਾ ਚਾਰ ਘੜੀ ਦਾ ਵਿਚਾਰ ਪਰ ਉਤਾਰਾ ਕਰ ਦੇਵੇਗਾ। ਸੋ ਚਾਰੇ ਗੁਰਬਾਣੀ ਦੇ ਵਿਚਾਰ ਤੇ ਨਾਮ ਰਸੀਏ ਹੋ ਕੇ ਤਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੀ 14 ਮੋਹਣ, ਰਾਮੂ, ਮਹਿਤਾ, ਅਮਰੂ, ਗੋਪੀ। ਇੱਕ ਦਿਨ ਇਹ ਪੰਜੇ ਮਿਲਣ ਲਈ ਆਏ। ਆ ਕੇ ਬਿਨੈ ਕੀਤੀ ਨੇ ਕਿ ਆਪ ਦੀ ਸ਼ਰਨ ਆਏ ਹਾਂ, ਸਾਡੇ ਬੰਧਨ ਕੱਟੋ। ਗੁਰੂ ਜੀ ਜਗਿਆਸੂਆਂ ਨੂੰ ਪਛਾਣਦੇ ਸਨ, ਲੱਖ ਗਏ ਕਿ ਇਹ ਪਰਮਾਰਥ ਦੇ ਖੋਜੀ ਹਨ, ਚਾਹੋ ਪ੍ਰਾਪਤੀ ਘੱਟ ਹੈ ਨੇ। ਆਖਣ ਲੱਗੇ, ਭਾਈ ਬੰਧਨਾਂ ਦਾ ਮੂਲ ਹੈ ਹਉਮੈ। ਮੁਸ਼ਕਲ ਇਹ ਹੈ ਕਿ ਇਹੀ ਹਉਮੈ ਦੀ ਜੀਵ ਦਾ ਮੂਲ ਹੈ। ਇਸੇ ਆਸਰੇ ਸਾਰੇ ਚੱਲ ਫਿਰ ਖਾ ਪੀ ਆਪਣੀ ਰੱਖਿਆ ਤੇ ਵਾਧੇ ਕਰ ਰਹੇ ਹਾਂ ਤੇ ਇਹੀ ਵਾਹਿਗੁਰੂ ਦੇ ਰਸਤੇ ਦੀ ਰੋਕ ਬਣ ਰਹੀ ਹੈ। ਵੱਡੇ ਸਤਿਗੁਰਾਂ ਦਾ ਫੁਰਮਾਨ ਹੈ, ਹਉਮੈ ਇਹਾ ਜਾਤ ਹੈ। ਫਿਰ ਫੁਰਮਾਇਆ, ਹਉਮੈ ਇਹੋ ਹੁਕਮ ਹੈ। ਫਿਰ ਫੁਰਮਾਇਆ, ਹਉਮੈ ਇਹੀ ਬੰਧਨਾ। ਇਹ ਇੱਕ ਅਣਹੋਣੀ ਬਲਾ ਹੈ, ਜੋ ਹੈ ਨਹੀਂ ਤੇ ਹੈ ਵੀ। ਗੁਰੂ ਬਾਬੇ ਨੇ ਫੁਰਮਾਇਆ, ਇਸ ਨੂੰ ਬੁੱਝਣਾ ਹੈ, ਹਉਮੈ ਬੁੱਝੈ। ਇਸ ਦਾ ਬੁੱਝਣਾ ਹੀ ਇਸ ਨੂੰ ਮਾਰਨਾ ਹੈ। ਜੇ ਕੋਈ ਇਸ ਨੂੰ ਬੁੱਝ ਲਵੇ ਤਾਂ ਫੁਰਮਾਇਆ ਹੈ, ਹਉਮੈ ਬੁੱਝੈ ਤਾਂ ਦਰ ਸੁਝੈ। ਹਾਂ ਭਾਈ, ਇਉਂ ਸੱਚੇ ਸਾਈਂ ਦੇ ਦਰ ਦੀ ਪ੍ਰਾਪਤੀ ਸੋਝੀ ਹੁੰਦੀ ਹੈ। ਗੋਪੀ ਪੁੱਛਿਆ, ਦਾਤਾ ਗੁਰੂ ਜੀ, ਇਹ ਕਿੱਕੂ ਬੁੱਝੀ ਜਾਵੇ ਤੇ ਮਰੇ ਕਿੱਕੂ? ਗੁਰੂ ਜੀ, ਵਰਤੋਂ ਵਿੱਚ ਨਿਮਰਤਾ ਧਾਰਨ ਕਰੋ, ਕਠੋਰ ਵਾਕ ਨਾ ਆਖੋ, ਕਠੋਰ ਵਾਕ ਸੁਣੋ ਤਾਂ ਸਹਿਣਸ਼ੀਲਤਾ ਧਾਰਨ ਕਰੋ, ਸਰਬੱਤ ਦਾ ਭਲਾ ਚਿਤਵੋ, ਕਿਸੇ ਦਾ ਬੁਰਾ ਨਾ ਕਰੋ। ਗੁਰੂ ਜੀ, ਵਰਤੋਂ ਵਿੱਚ ਨਿਮਰਤਾ ਧਾਰਨ ਕਰੋ, ਕਠੋਰ ਵਾਕ ਨਾ ਆਖੋ, ਕਠੋਰ ਵਾਕ ਸੁਣੋ ਤਾਂ ਸਹਿਣਸ਼ੀਲਤਾ ਧਾਰਨ ਕਰੋ, ਸਰਬੱਤ ਦਾ ਭਲਾ ਚਿਤਵੋ, ਕਿਸੇ ਦਾ ਬੁਰਾ ਨਾ ਕਰੋ। ਆਪਣੇ ਮਨ ਵਿੱਚੋਂ ਈਰਖਾ ਹਟਾਓ, ਸਰਬੱਤ ਦਾ ਭਲਾ ਚਿਤਵੋਗੇ ਤਾਂ ਅੰਦਰੋਂ ਹਉਮੈ ਘਟੇਗੀ, ਵਰਤੋਂ ਵਿੱਚ ਖੁਦਗਰਜ਼ੀ ਘਟੇਗੀ। ਖੁਦਗਰਜ਼ੀ ਹਉਮੈ ਦਾ ਹੀ ਸਰੂਪ ਹੈ, ਜੋ ਵਰਤੋਂ ਵਿੱਚ ਪ੍ਰਗਟ ਹੁੰਦਾ ਹੈ। ਗੋਪੀ, ਸਤਿਗੁਰੂ ਜੀ, ਇਹ ਸਮਝ ਵਿੱਚ ਗੱਲ ਆ ਗਈ, ਪਰ ਅਮਲ ਵਿੱਚ ਕਿੱਕੂ ਆਵੇ? ਕਿੱਕੂ ਇਸ ਹਉਮੈ ਰੂਪ ਤੋਂ ਦੂਏ ਦੀਆਂ ਤਾਰਾਂ ਕੱਟ ਹੋ ਜਾਣ? ਗੁਰੂ ਜੀ, ਇਸ ਲਖਤਾ ਲਈ ਨਾਮ ਸਿਮਰਨ ਵਿੱਚ ਆਓ। ਨਾਮ ਦੀ ਕਮਾਈ ਨਾਲ ਮਨ ਆਪਣੇ ਆਪ ਨੂੰ ਸਰੀਰ ਤੋਂ ਜੁਦਾ ਰੱਖੇਗਾ। ਇਸ ਲਖਤਾ ਨਾਲ ਸਰੀਰ ਵਿੱਚ ਜੋ ਮੂਰਖਤਾ ਦੀ ਪਕੜ ਤੇ ਮੋਹ ਹੈ, ਉਹ ਹਟੇਗੀ। ਫਿਰ ਨਾਮ ਨਾਲ ਬਿਰਤੀ ਕਰਤਾ ਪੁਰਖ ਵਿੱਚ ਲੱਗੇਗੀ। ਸਰੀਰ ਅਤੇ ਸਰੀਰ ਦੇ ਸੰਬੰਧ ਕਰਕੇ ਜੋ ਮੋਹ ਮਾਇਆ ਹੈ, ਉਹ ਘਟੇਗੀ। ਇਹ ਮੋਹ ਹੀ ਹਉਮੈ ਦਾ ਕਾਰਨ ਹੈ। करता पुरख विच ज्यों ज्यों लगन वधेगी हौमै घटेगी अंत दूर होवेगी। ज्यों ज्यों सिमरन नाल बिरती अंतरमुख होवेगी त्यों त्यों करता पुरख दी लिव विच जावेगी। ज्यों ज्यों हरि कीर्तन हरि जस विच मन रसेगा त्यों त्यों हरि प्रेम विच मगन होवेगा। मायक रसा तो बिरती उपराम होवेगी इयों होमे बिलाएगी ते करता करतार विच लीनता प्राप्त होवेगी। ये उपदेश सुन के नाम लैके ओ सिख लग पए ते पारग्रामी होए। वाहिगुरु जी का खालसा वाहिगुरु जी की फतेह। साखी 15वीं गंगू ते सहारू। एक दिन दो सिख आके वार्तालाप करदे रहे। एक दा नाम गंगू ते दूए दा सहारू सी। इन्हां दी वरतों ते सुभाव समझ के सतगुरु ने फरमाया, भाई तुसी मुरदा प्रस्ती छड्डो, मड़ियां गौरां मठां आदि मुरदे स्थानां दी पूजा छोड़ दिओ, उन्हां दी थावें जिउंदिआं नाल भाव करो, नाम प्रेमी ते वाहिगुरु दे प्यारे गुरमुखां नूं भोजन छकाओ, इस तरां उन्हां दा सतसंग ते आशीर्वाद तुसां नूं प्राप्त हो। ਇਹ ਕਰਤਵ ਕਰਦੇ ਰਸਨਾ ਨਾਲ ਅਕਾਲ ਪੁਰਖ ਦਾ ਨਾਮ ਜਪਿਆ ਕਰੋ, ਮਿੱਠ ਬੋਲੇ ਹੋ ਜਾਓ, ਕਠੋਰ ਵਾਕ ਨਾ ਕਰਿਆ ਕਰੋ, ਨਾਮ ਪਦਾਰਥ ਇੱਥੋਂ ਲੈ ਜਾਓ ਅਤੇ ਇਸ ਨੂੰ ਰਸਨਾ ਨਾਲ ਜਪਦੇ ਹਿਰਦੇ ਦੇ ਡੱਬੇ ਵਿੱਚ ਰੱਖੋ। ਜਿਉਂ ਜਿਉਂ ਰਸਨਾ ਤੋਂ ਜਪੀਂਦਾ ਇਹ ਨਾਮ ਮਨ ਵਿੱਚ ਜਾਏਗਾ, ਲਿਵ ਦੀ ਸੂਰਤ ਵੱਜਦੀ ਜਾਏਗੀ, ਲਿਵ ਲੱਗ ਗਈ ਤਾਂ ਕਰਤਾਰ ਨੂੰ ਜਾ ਮਿਲੇਗੀ, ਕਲਿਆਣ ਹੋ ਜਾਏਗੀ। ਇਸ ਤਰ੍ਹਾਂ ਉਪਦੇਸ਼ ਸੁਣ ਕੇ ਤੇ ਨਾਮ ਲੈ ਕੇ ਦੋਏ ਨਾਮ ਪ੍ਰੇਮੀ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।